ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਬਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਮੁਕਾਸ਼ਫਾ। ਜਿਹੜਾ ਗਾਲਬ ਆਵੇ ਮੈਂ ਉਹਨੂੰ ਹਯਾਤੀ ਦੇ ਰੁੱਖ ਵਿੱਚੋਂ, ਜਿਹੜਾ ਰੱਬ ਦੀ ਜੰਨਤ ਵਿੱਚ ਫਲ ਖਾਣ ਨੂੰ ਦੇਵਾਂਗਾ। ਜਵਾਬੀ ਪੜ੍ਹਾਈ: ਜ਼ਬੂਰ, ਰੋਮੀਓ। ਸਾਰੀ ਧਰਤੀ ਖੁਦਾਵੰਦ ਤੋਂ ਡਰੇ, ਜੱਗ ਦੇ ਸਾਰੇ ਲੋਕ ਉਹਦਾ ਖੌਫ ਰੱਖਣ, ਕਿਉਂਕਿ ਉਹਨੇ ਆਖਿਆ ਤੇ ਹੋ ਗਿਆ, ਉਹਨੇ ਹੁਕਮ ਦਿੱਤਾ ਤੇ ਬਣ ਗਿਆ। ਵੇਖੋ, ਖੁਦਾਵੰਦ ਦੀ ਨਜ਼ਰ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ, ਤਾਂ ਜੋ ਉਹਨਾਂ ਦੀ ਜਾਨ ਮੌਤ ਤੋਂ ਬਚਾਵੇ ਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਸਾਡੀ ਜਿੰਦ ਨੂੰ ਖੁਦਾਵੰਦ ਦੀ ਆਸ ਹੈ, ਉਹੀ ਸਾਡੀ ਕੁਮਕ ਤੇ ਸਾਡੀ ਸਿਪਰ ਹੈ। ਸਾਡਾ ਦਿਲ ਉਹਦੇ ਵਿੱਚ ਖੁਸ਼ ਰਹੇਗਾ, ਕਿਉਂਕਿ ਅਸੀਂ ਉਹਦੇ ਪਾਕ ਨਾਂ ਉੱਤੇ ਭਰੋਸਾ ਰੱਖਿਆ ਹੈ। ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੀਕਰ ਮੌਤ ਨੇ ਉਹਨਾਂ ਉੱਤੇ ਵੀ ਬਾਦਸ਼ਾਹੀ ਕੀਤੀ, ਜਿਨ੍ਹਾਂ ਨੇ ਉਸ ਆਦਮ ਦੀ ਨਾਫਰਮਾਨੀ ਵਾਂਗਰ, ਜਿਹੜਾ ਆਉਣ ਵਾਲੇ ਦੀ ਮਿਸਾਲ ਸੀ, ਪਾਪ ਨਾ ਕੀਤਾ। ਪਰ ਜਿੱਥੇ ਪਾਪ ਬਹੁਤਾ ਹੋਇਆ, ਉੱਥੇ ਫਜ਼ਲ ਉਹਦੇ ਤੋਂ ਵੀ ਬਹੁਤਾ ਹੋਇਆ, ਤਾਂ ਜੋ ਜਿਵੇਂ ਪਾਪ ਨੇ ਮੌਤ ਦੇ ਪਾਰੋਂ ਬਾਦਸ਼ਾਹੀ ਕੀਤੀ, ਉਸੇ ਤਰ੍ਹਾਂ ਫਜ਼ਲ ਵੀ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਾਰੋਂ ਹਮੇਸ਼ਾ ਦੀ ਹਯਾਤੀ ਲਈ ਰਾਸਤਬਾਜ਼ੀ ਦੇ ਰਾਹੀਂ ਬਾਦਸ਼ਾਹੀ ਕਰੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਮੇਰਾ ਭਰੋਸਾ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ, ਇਨਸਾਨ ਮੇਰਾ ਕੀ ਕਰ ਸਕਦਾ ਹੈ। ਐ ਰੱਬਾ, ਤੇਰੀਆਂ ਮਿੰਨਤਾਂ ਮੇਰੇ ਉੱਤੇ ਨੇ, ਮੈਂ ਤੇਰੇ ਸਾਹਮਣੇ ਸ਼ੁਕਰਗੁਜ਼ਾਰੀ ਦੀਆਂ ਕੁਰਬਾਨੀਆਂ ਗੁਜ਼ਾਰਾਂਗਾ, ਕਿਉਂਕਿ ਤੂੰ ਮੇਰੀ ਜਿੰਦ ਨੂੰ ਮੌਤ ਤੋਂ ਛੁਡਾਇਆ। ਕੀ ਤੂੰ ਮੇਰੇ ਪੈਰਾਂ ਨੂੰ ਤਿਲਕਣ ਤੋਂ ਨਹੀਂ ਬਚਾਇਆ, ਤਾਂ ਜੋ ਮੈਂ ਰੱਬ ਦੇ ਸਾਹਮਣੇ ਜਿਉਂਦਿਆਂ ਦੀ ਲੋਅ ਵਿੱਚ ਟੁਰਾਂ। ਜ਼ਬੂਰ: ਖੁਦਾਵੰਦ ਧੰਨ ਹੋਵੇ ਜਿਹੜਾ ਹਰ ਰੋਜ਼ ਸਾਡਾ ਭਾਰ ਚੁੱਕਦਾ ਹੈ। ਰੱਬ ਸਾਡੇ ਲਈ ਛੁਡਾਉਣ ਵਾਲਾ ਰੱਬ ਹੈ, ਤੇ ਮੌਤ ਤੋਂ ਬਚਣ ਦੀਆਂ ਰਾਹਾਂ ਵੀ ਖੁਦਾਵੰਦ ਰੱਬ ਦੀਆਂ ਨੇ। ਹੋਸੇ: ਮੈਂ ਉਹਨਾਂ ਨੂੰ ਪਾਤਾਲ ਦੇ ਕਾਬੂ ਤੋਂ ਮੁਕਤੀ ਦੇਵਾਂਗਾ, ਮੈਂ ਉਹਨਾਂ ਨੂੰ ਮੌਤ ਤੋਂ ਬਚਾਵਾਂਗਾ। ਐ ਮੌਤ, ਤੇਰੀ ਵਬਾ ਕਿੱਥੇ ਹੈ? ਐ ਪਾਤਾਲ, ਤੇਰੀ ਹਲਾਕਤ ਕਿੱਥੇ ਹੈ? ਯੋਹੰਨਾ: ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਾਨੀਆ ਦਾ ਲਾਜ਼ਰ ਨਾਮ ਦਾ ਇੱਕ ਬੰਦਾ ਬਿਮਾਰ ਸੀ। ਯਿਸੂ ਨੇ ਸੁਣ ਕੇ ਆਖਿਆ, ਭਈ ਇਹ ਮੌਤ ਵਾਲੀ ਬਿਮਾਰੀ ਨਹੀਂ, ਬਲਕਿ ਰੱਬ ਦੇ ਜਲਾਲ ਲਈ ਏ, ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਿਰ ਹੋਵੇ। ਤੇ ਯਿਸੂ ਮਾਰਥਾ ਤੇ ਉਹਦੀ ਭੈਣ ਤੇ ਲਾਜ਼ਰ ਨਾਲ ਪਿਆਰ ਕਰਦਾ ਸੀ। ਤਦ ਜਦ ਉਹਨੇ ਸੁਣਿਆ ਭਈ ਉਹ ਬਿਮਾਰ ਏ, ਤੇ ਜਿੱਥੇ ਹੈ ਸੀ ਉੱਥੇ ਹੀ ਦੋ ਤਿੰਨ ਹੋਰ ਰਿਹਾ। ਫਿਰ ਉਹਦੇ ਬਾਅਦ ਚੇਲਿਆਂ ਨੂੰ ਆਖਿਆ, ਆਓ ਅਸੀਂ ਫਿਰ ਯਹੂਦੀਆਂ ਨੂੰ ਚੱਲੀਏ, ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਣਾ ਵਾਂ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਖਬਰ ਵਿੱਚ ਰੱਖਿਆ 4 ਦਿਨ ਹੋ ਗਏ। ਇਸ ਲਈ ਮਾਰਥਾ ਯਿਸੂ ਦੇ ਆਉਣ ਦੀ ਖਬਰ ਸੁਣ ਕੇ ਉਹਨੂੰ ਮਿਲਣ ਨੂੰ ਗਈ, ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ। ਮਾਰਥਾ ਨੇ ਯਿਸੂ ਨੂੰ ਆਖਿਆ, ਹੈ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ, ਅਤੇ ਹੁਣ ਵੀ ਮੈਂ ਜਾਣਦੀ ਹਾਂ ਵੀ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਵੀ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ 'ਤੇ ਹਯਾਤੀ ਮੈਂ ਵਾਂ, ਜਿਹੜਾ ਮੇਰੇ ਉੱਤੇ ਇਮਾਨ ਲਿਆਉਂਦਾ ਹੈ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਹੈ, ਅਤੇ ਜਿਹੜਾ ਜਿਉਂਦਾ ਹੈ ਅਤੇ ਉਹ ਮੇਰੇ ਉੱਤੇ ਇਮਾਨ ਲਿਆਉਂਦਾ ਹੈ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਇਮਾਨ ਰੱਖਦੀ ਹੈ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਮੈਂ ਇਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ ਤੂੰ ਹੀ ਹੈ। ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਅਤੇ ਉਹਨੂੰ ਵੇਖਿਆ ਅਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਹੈ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਅਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤਾਂ ਦਿਲ ਵਿੱਚ ਬਹੁਤ ਦੁਖੀ ਹੋਇਆ, ਤੁਸੀਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਨੇ ਆਖਿਆ, ਹੈ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਦੇ ਅੱਥਰੂ ਵਗਣ ਲੱਗ ਪਏ। ਇਸ ਲਈ ਯਹੂਦੀਆਂ ਨੇ ਆਖਿਆ, ਵੇਖੋ ਉਹ ਉਹਦਾ ਕਿੰਨਾ ਹਿਜਲਾ ਸੀ। ਯਿਸੂ ਫਿਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਅਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਹੈ ਖੁਦਾਵੰਦ, ਉਹਦੇ ਵਿੱਚੋਂ ਤਾਂ ਹੁਣ ਬੂ ਆਉਂਦੀ ਏ, ਕਿਉਂ ਜੋ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਇਮਾਨ ਲਿਆਵੇਂਗੀ ਤਾਂ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਹੈ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਅਤੇ ਮੈਨੂੰ ਤਾਂ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜ੍ਹੇ ਨੇ ਮੈਂ ਆਖਿਆ ਤਾਂ ਜੋ ਉਹ ਇਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਏ। ਅਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ, ਅਤੇ ਉਹਦਾ ਮੁੱਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ੍ਹ ਕੇ ਜਾਣ ਦਿਓ। ਯੋਹੰਨਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰਾ ਕਲਾਮ ਸੁਣਦਾ ਏ ਅਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ ਹਮੇਸ਼ਾ ਦੀ ਹਯਾਤੀ ਉਹਦੀ ਏ, ਅਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਣਗੇ। ਕਿਉਂ ਜੇ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਵੀ ਆਪਣੇ ਆਪ ਵਿੱਚ ਹਯਾਤੀ ਰੱਖੇ। ਅਬਰਾਨੀਓ, ਅਗਲੇ ਜ਼ਮਾਨੇ ਵਿੱਚ ਰੱਬ ਨੇ ਪਿਓ ਦਾਦੇ ਨਾਲ ਹਿੱਸਾ ਬਹਿੱਸਾ ਅਤੇ ਤਰ੍ਹਾਂ ਬਤਰ੍ਹਾਂ ਨਬੀਆਂ ਦੇ ਰਾਹੀਂ ਕਲਾਮ ਕਰਕੇ ਇਸ ਜ਼ਮਾਨੇ ਦੇ ਅਖੀਰ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਕਲਾਮ ਕੀਤਾ, ਜਿਹਨੂੰ ਉਹਨੇ ਸਾਰੀਆਂ ਸ਼ੈਵਾਂ ਦਾ ਵਾਰਸ ਬਣਾਇਆ। ਅਬਰਾਨੀਓ, ਇਸ ਲਈ ਜਿਸ ਤਰ੍ਹਾਂ ਮੁੰਡੇ ਲਹੂ ਅਤੇ ਗੋਸ਼ਤ ਵਿੱਚ ਸ਼ਰੀਕ ਨੇ, ਅਤੇ ਉਹ ਆਪ ਵੀ ਉਹਨਾਂ ਵਾਂਗਰ ਉਹਨਾਂ ਵਿੱਚ ਸ਼ਾਮਲ ਹੋਇਆ ਤਾਂ ਜੋ ਮੌਤ ਦੇ ਰਾਹੀਂ ਉਹਨੂੰ ਜਿਹਨੂੰ ਮੌਤ ਉੱਤੇ ਕੁਦਰਤ ਹਾਸਲ ਸੀ ਯਾਨੀ ਅਬਲੀਸ ਨੂੰ ਤਬਾਹ ਕਰੇ, ਅਤੇ ਜਿਹੜੇ ਸਾਰੀ ਉਮਰ ਮੌਤ ਦੇ ਡਰ ਤੋਂ ਗੁਲਾਮੀ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਛੁਡਾ ਲਵੇ। ਯੋਹੰਨਾ, ਅਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ ਅਤੇ ਉਹਨੇ ਸਾਨੂੰ ਸਮਝ ਦਿੱਤੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ, ਅਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਅਤੇ ਹਮੇਸ਼ਾ ਦੀ ਹਯਾਤੀ ਇਹ ਹੀ ਏ। ਮੁਕਾਸ਼ਫਾ, ਜਿੰਦ ਦਿਨ ਤੀਕਰ ਵੀ ਵਫ਼ਾਦਾਰ ਰਹਿ ਅਤੇ ਮੈਂ ਤੈਨੂੰ ਹਯਾਤੀ ਦਾ ਤਾਜ ਦੇਵਾਂਗਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਕ੍ਰਿਸਚਨ ਸਾਇੰਸ ਦੇ ਗਿਰਜੇ ਵਿੱਚ ਬੁਨਿਆਦੀ ਸਤੂਨ ਹੇਠਾਂ ਲਿਖੇ ਹੋਏ ਨਜ਼ਰੀਆਂ ਵਿੱਚ ਪਾਏ ਜਾਂਦੇ ਨੇ, ਭਈ ਹਯਾਤੀ ਰੱਬ ਯਾਨੀ ਚੰਗਿਆਈ ਏ ਨਾ ਕਿ ਬਦੀ, ਭਈ ਰੂਹ ਬੇਗੁਨਾਹ ਏ ਜਿਹੜੀ ਬਦਨ ਵਿੱਚ ਨਹੀਂ ਹੁੰਦੀ, ਭਈ ਰੂਹ ਮਾਦੀ ਨਹੀਂ ਏ ਅਤੇ ਨਾ ਹੋ ਸਕਦੀ ਏ, ਭਈ ਹਯਾਤੀ ਮੌਤ ਦੇ ਹੇਠਾਂ ਨਹੀਂ ਏ, ਭਈ ਰੂਹਾਨੀ ਅਸਲੀ ਇਨਸਾਨ ਦੀ ਨਾ ਪੈਦਾਇਸ਼ ਨਾ ਮਾਦੀ ਹਯਾਤੀ ਅਤੇ ਨਾ ਹੀ ਮੌਤ ਏ। ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਮਕਾਨ ਨੂੰ ਜ਼ਾਹਿਰ ਕਰਦੀ ਏ ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾ ਵੱਲ ਲਾਮਹਿਦੂਦ ਹੁੰਦਾ ਏ। ਮਸੀਹ ਦੇ ਅੰਦਰ ਮਸੀਹਾਈ ਦੇ ਅਨਸਰ ਨੇ ਉਹਨੂੰ ਰਾਹ ਵਿਖਾਉਣ ਵਾਲਾ, ਸੱਚਿਆਈ ਅਤੇ ਹਯਾਤੀ ਬਣਾਇਆ। ਅਬਦੀ ਸੱਚਿਆਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ, ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੋਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਿਆਈ ਹਮੇਸ਼ਾ ਦੀ ਹਯਾਤੀ ਏ, ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਅਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਅਤੇ ਅਹਿਸਾਸ ਇਸ ਸਮਝ ਨਾਲ ਫਤਿਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਛਵੀ ਬਣਾਉਂਦੀ ਏ, ਫਿਰ ਰੂਹ ਬਦਨ ਉੱਤੇ ਫਤਿਹਮੰਦ ਹੋਵੇਗੀ। ਇਹ ਅਸਲੀਅਤ ਵੀ ਮਸੀਹ ਜਾਂ ਸੱਚਿਆਈ ਨੇ ਮੌਤ ਉੱਤੇ ਫਤਿਹ ਪਾਈ ਜਾਂ ਹੁਣ ਵੀ ਫਤਿਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਿਆਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ। ਅਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ ਏ, ਕਿਉਂ ਜੇ ਅਸਲੀ ਇਨਸਾਨ ਅਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਇਹ ਜਾਣਦਿਆਂ ਹੋਏ ਜਿਵੇਂ ਭਈ ਤੁਹਾਨੂੰ ਜਾਣਨਾ ਚਾਹੀਦਾ ਏ ਭਈ ਰੱਬ ਨੂੰ ਨਾਮ ਨਿਹਾਦ ਮਾਦੀ ਕਾਨੂੰਨ ਦੀ ਫਰਮਾ ਬਰਦਾਰੀ ਦੀ ਕਦੀ ਲੋੜ ਨਹੀਂ ਹੁੰਦੀ, ਕਿਉਂ ਜੇ ਅਜਿਹਾ ਕਾਨੂੰਨ ਵਜੂਦ ਹੀ ਨਹੀਂ ਰੱਖਦਾ। ਪਾਪ, ਬਿਮਾਰੀ ਅਤੇ ਮੌਤ ਲਈ ਕਿਸੇ ਵੀ ਫਰਜ਼ੀ ਲੋੜ ਉੱਤੇ ਯਕੀਨ ਨਾ ਕਰੋ, ਪਾਪ ਤੇ ਮੌਤ ਉੱਤੇ ਯਕੀਨ ਨੂੰ ਰੱਬ ਦੀ ਸ਼ਰੀਅਤ ਦੇ ਰਾਹੀਂ ਤਬਾਹ ਕੀਤਾ ਜਾਂਦਾ ਹੈ। ਜਿਹੜੀ ਮੌਤ ਦੀ ਬਜਾਏ ਹਯਾਤੀ, ਮੁਖਾਲਫਤ ਦੀ ਬਜਾਏ ਹਮਾਂਗੀ, ਬਦਨ ਦੀ ਬਜਾਏ ਰੂਹ ਦੀ ਸ਼ਰੀਅਤ ਹੈ। ਨਫਸੀ ਦੌਰ ਵਿੱਚ ਪੂਰੀ ਕ੍ਰਿਸਚਨ ਸਾਇੰਸ ਨੂੰ ਉਸ ਤਬਦੀਲੀ ਤੋਂ ਪਹਿਲਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਿਹਨੂੰ ਮੌਤ ਦਾ ਨਾਂ ਦਿੱਤਾ ਗਿਆ ਹੈ, ਕਿਉਂਕਿ ਜਿਹਨੂੰ ਅਸੀਂ ਸਮਝ ਨਹੀਂ ਸਕਦੇ ਉਹਨੂੰ ਜ਼ਾਹਿਰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਹੈ। ਪਰ ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਹੈ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਅਤੇ ਜਲਦੀ ਨਾਲ ਅਮਲੀ ਤੌਰ 'ਤੇ ਮਾਦੀ ਨੂੰ ਤਰਕ ਕਰਨ ਅਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਹੈ, ਜਿਹਦੇ ਤੋਂ ਬੈਰੂਨੀ ਅਤੇ ਅਸਲੀ ਦਾ ਅੰਦਾਜ਼ਾ ਹੁੰਦਾ ਹੈ। ਇਲਾਹੀ ਨੂੰ ਹਰ ਮੁਕਾਮ 'ਤੇ ਇਨਸਾਨ ਉੱਤੇ ਫਾਤਿਹ ਹੋਣਾ ਚਾਹੀਦਾ ਹੈ। ਉਹ ਸਾਇੰਸ ਜਿਹਦੀ ਤਾਲੀਮ ਯਸੂ ਨੇ ਦਿੱਤੀ ਅਤੇ ਉਹਦੇ ਉੱਤੇ ਹਯਾਤੀ ਲੰਘਾਈ, ਉਹਨੂੰ ਹਯਾਤੀ ਮਵਾਦ ਅਤੇ ਜ਼ਹਾਨਤ ਦੇ ਬਾਰੇ ਸਾਰੇ ਮਾਦੀ ਅਕੀਦਿਆਂ ਉੱਤੇ ਅਤੇ ਅਜਿਹੇ ਅਕੀਦਿਆਂ ਤੋਂ ਫਰੋਗ ਪਾਉਣ ਲਈ ਬਹੁਤ ਸਾਰੀ ਗਲਤੀਆਂ ਉੱਤੇ ਫਤਿਹਮੰਦ ਹੋਣਾ ਚਾਹੀਦਾ ਹੈ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਿਹਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਈ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਅਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਅਤੇ ਹਯਾਤੀ ਨੂੰ ਗਲਤੀ ਅਤੇ ਮੌਤ ਉੱਤੇ ਫਤਿਹ ਦੀ ਮੋਹਰ ਲਾ ਦੇਣੀ ਚਾਹੀਦੀ ਹੈ। ਦੁਆਏ ਖੈਰ ਆਖਦੀ ਏ, ਇਹ ਇੱਕ ਚੰਗੇ ਅਤੇ ਫਰਮਾ ਬਰਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਜਦ ਹਸਤੀ ਨੂੰ ਸਮਝ ਲਿਆ ਜਾਂਦਾ ਹੈ ਅਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਮੰਨਿਆ ਜਾਂਦਾ ਹੈ, ਬਲਕਿ ਇਹਨੂੰ ਰੱਬ ਯਾਨੀ ਆਲਮਗੀਰ ਚੰਗਿਆਈ ਵਾਂਗ ਲਾਮਹਿਦੂਦ ਸਮਝਿਆ ਜਾਂਦਾ ਹੈ, ਅਤੇ ਇਹ ਇਮਾਨ ਤਬਾਹ ਹੋ ਜਾਵੇਗਾ ਭਈ ਹਯਾਤੀ ਜਾਂ ਸਿਆਨ ਕਦੀ ਮਹਿਦੂਦ ਸ਼ਕਲ ਵਿੱਚ ਜਾਂ ਚੰਗਿਆਈ ਬਦਨ ਦੀ ਸ਼ਕਲ ਵਿੱਚ ਸੀ। ਫਿਰ ਇਹ ਸਮਝ ਲਿਆ ਜਾਵੇਗਾ ਭਈ ਰੂਹ ਕਦੀ ਮਾਦੇ ਵਿੱਚ ਦਾਖਲ ਨਹੀਂ ਹੋਈ ਅਤੇ ਇਸ ਲਈ ਕਦੀ ਮਾਦੇ ਨਾਲ ਪ੍ਰਵਾਨ ਨਹੀਂ ਚੜ੍ਹਦੀ। ਜਦ ਰੂਹਾਨੀ ਹਸਤੀ ਵਿੱਚ ਅਤੇ ਰੱਬ ਦੇ ਇਦਰਾਕ ਵਿੱਚ ਤਰੱਕੀ ਕੀਤੀ ਜਾਂਦੀ ਹੈ ਅਤੇ ਇਨਸਾਨ ਹੋਰ ਮਾਦੇ ਦੇ ਨਾਲ ਸ਼ਰਾਕਤ ਨਹੀਂ ਕਰ ਸਕਦਾ ਅਤੇ ਨਾ ਹੀ ਉਹ ਇਹਦੇ ਵਿੱਚ ਪਰਤ ਕੇ ਜਾ ਸਕਦਾ ਹੈ, ਬਿਲਕੁਲ ਉਂਝ ਹੀ ਜਿਵੇਂ ਇੱਕ ਰੁੱਖ ਪਰਤ ਕੇ ਬੀਜ ਵਿੱਚ ਨਹੀਂ ਜਾ ਸਕਦਾ। ਨਾ ਹੀ ਇਨਸਾਨ ਬਦਨੀ ਬਖਾਲੀ ਦੇਵੇਗਾ, ਬਲਕਿ ਉਹ ਇੱਕ ਇਨਫਰਾਦੀ ਸ਼ਾਊਰ ਹੋਵੇਗਾ ਜਿਹੜਾ ਖਿਆਲ ਦੇ ਤੌਰ 'ਤੇ ਨਾ ਕਿ ਮਾਦੇ ਦੇ ਤੌਰ 'ਤੇ ਇਲਾਹੀ ਰੂਹ ਵਾਲੀ ਖਸਰਤ ਰੱਖਦਾ ਹੈ। ਬੇਗੁਨਾਹ ਖੁਸ਼ੀ ਹਯਾਤੀ ਦੀ ਕਾਮਲ ਹਮਾਂਗੀ ਅਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਅਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਅਤੇ ਲਾਜਵਾਲ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਹੈ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਅਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ, ਕਿਉਂਕਿ ਲਾਫਾਨੀਅਤ ਦੇ ਜ਼ਾਹਿਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਹੈ, ਨਾ ਕਿ ਉਹਦੇ ਹਵਾਲੇ ਹੋਣਾ ਚਾਹੀਦਾ ਹੈ। ਜੇ ਇਨਸਾਨ ਨੇ ਕਦੀ ਮੌਤ ਉੱਤੇ ਫਤਿਹਮੰਦ ਨਹੀਂ ਹੋਣਾ ਤਾਂ ਕਲਾਮ ਇਹ ਕਿਉਂ ਆਖਦਾ ਹੈ ਭਈ ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸ ਕੀਤਾ ਜਾਵੇਗਾ ਉਹ ਮੌਤ ਹੈ। ਕਲਾਮ ਦਾ ਇਹ ਹਿੱਸਾ ਵਾਜ਼ਾ ਕਰਦਾ ਹੈ ਭਈ ਅਸੀਂ ਪਾਪ ਉੱਤੇ ਫਤਿਹ ਪਾਉਣ ਦੇ ਤਨਾਸਬ ਵਿੱਚ ਮੌਤ ਉੱਤੇ ਫਤਿਹ ਹਾਸਲ ਕਰਾਂਗੇ। ਜ਼ਿਆਦਾ ਔਖਿਆਈ ਇਸ ਸਲਾਹ ਇਲਮੀ ਵਿੱਚ ਪਾਈ ਜਾਂਦੀ ਹੈ ਭਈ ਰੱਬ ਕੀ ਏ। ਰੱਬ ਹਯਾਤੀ ਸੱਚਾਈ ਅਤੇ ਪਿਆਰ ਇਨਸਾਨ ਨੂੰ ਅਮਰ ਬਣਾ ਦਿੰਦੇ ਨੇ, ਲਫਾਨੀ ਸਿਆਣ ਨੂੰ ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ, ਬਦਨੀ ਸਲਤਨਤ ਇਹਦੇ ਨਾਲ ਨਾਲ ਰੂਹਾਨੀ ਵਿੱਚ ਵੀ ਸਭ ਤੋਂ ਆਲਾ ਮੰਨਿਆ ਜਾਣਾ ਚਾਹੀਦਾ ਹੈ। ਇਹਦੀਆਂ ਨਾਂ ਦੀਆਂ ਹੀ ਖੁਸ਼ੀਆਂ ਅਤੇ ਪੀੜਾਂ ਨੂੰ ਕਬੂਲ ਕਰਦਿਆਂ ਹੋਏ ਮਾਦੀ ਹਯਾਤੀ ਦੇ ਇਸ ਸੁਫਨੇ ਲਈ ਜਿਸ ਵੇਲੇ ਦੀ ਲੋੜ ਏ ਤਾਂ ਜੋ ਇਹ ਸ਼ਾਊਰ ਗਾਇਬ ਹੋ ਜਾਵੇ, ਉਹਨੂੰ ਕੋਈ ਬੰਦਾ ਨਹੀਂ ਜਾਣਦਾ, ਨਾ ਹੀ ਪੁੱਤਰ ਜਾਣਦਾ ਏ ਸਵਾਏ ਪਿਓ ਦੇ। ਇਸ ਵੇਲੇ ਦਾ ਦੌਰਾਨੀਆ ਗਲਤੀ ਦੀ ਸ਼ਿੱਦਤ ਦੇ ਮੁਤਾਬਕ ਲੰਮਾ ਜਾਂ ਥੋੜ੍ਹਾ ਹੋਵੇਗਾ। ਜੇ ਯਸੂ ਨੇ ਲਾਜ਼ਰ ਨੂੰ ਸੁਫਨੇ ਯਾਨੀ ਮੌਤ ਦੇ ਭਰਮ ਤੋਂ ਜਗਾਇਆ ਸੀ ਤਾਂ ਇਹ ਗੱਲ ਸਾਬਤ ਹੁੰਦੀ ਹੈ ਭਈ ਮਸੀਹ ਝੂਠੇ ਫਹਿਮ ਨੂੰ ਠੀਕ ਕਰ ਸਕਦਾ ਹੈ। ਜੇ ਇਨਸਾਨੀ ਹਸਤੀ ਦਾ ਅਸੂਲ ਕਾਨੂੰਨ ਅਤੇ ਇਜ਼ਹਾਰ ਘੱਟੋ ਘੱਟ ਵੀ ਇਸ ਤੋਂ ਪਹਿਲਾਂ ਸਮਝੇ ਨਹੀਂ ਜਾਂਦੇ, ਜਦ ਮੌਤ ਦੀ ਇਸਤਲਾਹ ਬਸ਼ਰ ਨੂੰ ਕਾਬੂ ਕਰ ਲੈਂਦੀ ਏ ਅਤੇ ਉਹ ਇਸ ਇੱਕ ਵਾਕਿਆ ਦੀ ਨਿਉਂ ਉੱਤੇ ਵਜੂਦੀਅਤ ਦੇ ਦਰਜੇ ਵਿੱਚ ਰੂਹਾਨੀ ਤੌਰ 'ਤੇ ਬਹੁਤੇ ਉੱਚੇ ਨਹੀਂ ਹੋਣਗੇ, ਬਲਕਿ ਉਹ ਇੰਝ ਹੀ ਮਾਦੀ ਰਹਿਣਗੇ ਜਿਵੇਂ ਉਹ ਇਸ ਤਬਦੀਲੀ ਤੋਂ ਪਹਿਲਾਂ ਸੀ, ਜਿਹੜੇ ਹਲੇ ਵੀ ਹਯਾਤੀ ਦੇ ਰੂਹਾਨੀ ਫਹਿਮ ਦੀ ਬਜਾਏ ਮਾਦੇ ਦੇ ਰਾਹੀਂ ਅਤੇ ਖੁਦਗਰਜ਼ ਅਤੇ ਕੰਮਤਰ ਮਕਸਦਾਂ ਦੇ ਰਾਹੀਂ ਖੁਸ਼ੀ ਲੱਭਣਗੇ। ਆਲਮਗੀਰ ਮੁਕਤੀ ਤਰੱਕੀ ਅਤੇ ਇਮਤਿਹਾਨ ਉੱਤੇ ਮਰਕੂਜ਼ ਏ ਅਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਅਸਮਾਨ ਕੋਈ ਥਾਂ ਨਹੀਂ ਏ, ਬਲਕਿ ਸਿਆਣ ਦੀ ਇਲਾਹੀ ਹਾਲਤ ਏ ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਂਗ ਅਤੇ ਫਾਨੀ ਹੁੰਦੇ ਨੇ, ਕਿਉਂਕਿ ਉੱਥੇ ਪਾਪ ਨਹੀਂ ਏ ਅਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਏ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਏ। ਜਦੋਂ ਇਨਸਾਨ ਰੱਬ ਅਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ, ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਹੈ, ਨਾ ਕਦੀ ਮਾਦੇ ਦਾ ਅਤੇ ਨਾ ਕਦੀ ਮਾਦੇ ਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਅਤੇ ਕਿਸੇ ਦੂਜੇ ਸ਼ਾਊਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ, ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਅਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਅਤੇ ਵੇਖਾਂਗੇ ਸਾਰਾ ਜਲਾਲ ਧਰਤੀ ਅਤੇ ਅਸਮਾਨ ਅਤੇ ਇਨਸਾਨ ਲਈ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ 'ਤੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਚਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।